इसर नहीं दातार अपना नाम दियो गुण गां दिन रात नानक चाओए हो विसर नहीं दातार अपना नाम दियो विसर नहीं दातार अपना नाम दियो
नाम दियो
गुण गावा दिन रात नानक चाओयो सिमरत वेद पुराण पुकारन पोथिया सिमरत वेद पुराण पुकारन पोतिया नाम बिना सब कूड़ गाली होतिया विसर नहीं दातार अपना नाम दियो
नाम दियो
गुण गावा दिन रात नानक चाओए हो विसर नहीं दातार अपना नाम दियो
नाम दियो
गुण गावा दिन रात नानक चाओ सिमरत वेद पुराण पुकारन पोथिया नाम बिना सब कूड़ गाली होचिया सिमरत वेद पुराण पुकारन पोथिया विसर नहीं दातार अपना नाम दियो
नाम दियो
गुण गावा दिन रात नानक चाओयो विसर नहीं दातार अपना नाम दियो
नाम दियो
गुण गावा नानक चाओयो नाम निधान अपार भगता मन वसे जन्म मरण मोह दुख साधु संग नसे नाम निधान अपार भगता मन वसे जन्म मरण मोह दुख साधु संग नसे विसर नहीं दातार अपना नाम दियो
नाम दियो
गुण गावा विसर नहीं दातार अपना नाम दियो
नाम दियो
गुण गावा दिन रात नानक चाओए हो मोहे बात अहंकार सर पर रुनिया सुख न पायन नाम विछुनिया सोदत सोदत सोद तत विचारिया नाम बिना सुख नाही सर पर हारिया सोदत सोदत सोद तत विचारिया नाम बिना सुख नाही सर पर हारिया आवे जाए अनेक मर मर जन्म ते दिन बूझे सब वाद जोनी परम ते विसर नाही
अटल चमर तख्त दे मालिक साहिब श्री गुरु ग्रंथ साहिब जी ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀ, ਬੜੇ ਵਡਭਾਗੀ ਹੋ ਜੋ ਆਪਣੇ ਜੀਵਨ ਦੀਆਂ ਇਹ ਅਨਮੋਲ ਘੜੀਆਂ ਗੁਰੂ ਚਰਨਾਂ ਵਿੱਚ ਬੈਠ ਕੇ ਨਾਮ ਜਪ ਕੇ ਸਿਮਰਨ ਕਰਕੇ ਗੁਰੂ ਦੀ ਬਾਣੀ ਸ਼ਰਵਣ ਕਰਕੇ ਇਹਨਾਂ ਘੜੀਆਂ ਨੂੰ ਸਫਲ ਕਰ ਰਹੇ ਹੋ। ਬੜਾ ਅੱਛਾ ਉਪਰਾਲਾ ਕੀਤਾ ਹੈ ਗੁਰਮੁਖ ਪਰਿਵਾਰਾਂ ਨੇ, ਢਿੰਗੜਾ ਪਰਿਵਾਰ ਅਤੇ ਸਹਿਗਲ ਪਰਿਵਾਰ ਨੇ। ਜਿੱਥੇ ਆਪ ਜੁੜੇ ਨੇ, ਆਪਾਂ ਸਾਰਿਆਂ ਨੂੰ ਇਹਨਾਂ ਨੇ ਜੋੜਿਆ ਹੈ ਗੁਰੂ ਚਰਨਾਂ ਦੇ ਨਾਲ। ਪਿਆਰੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ, ਗੁਰਬਾਣੀ ਦੀ ਥੋੜ੍ਹੀ ਵਿਚਾਰ ਕਰਨੀ ਹੈ ਆਪਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਅਥਾਹ ਸਾਗਰ ਨੇ, ਅਥਾਹ ਸਾਗਰ। ਹੁਣ ਸਾਗਰ ਦੇ ਅੰਦਰ ਜਿਤਨੀ ਕੋਈ ਗਹਿਰਾਈ ਦੇ ਨਾਲ ਟੁੱਬੀ ਲਗਾਉਂਦਾ ਹੈ, ਉਤਨੇ ਅੱਛੇ ਹੀਰੇ ਅਤੇ ਮੋਤੀ ਉਸ ਦੇ ਵਿੱਚੋਂ ਕੱਢ ਕੇ ਲਿਆਉਂਦਾ ਹੈ। ਜਿਤਨੀ ਗਹਿਰਾਈ ਦੇ ਨਾਲ ਗੁਰਬਾਣੀ 'ਤੇ ਵਿਚਾਰ ਕੀਤੀ ਜਾਵੇ, ਉਸ ਨੂੰ ਧਿਆਨ ਦੇ ਨਾਲ ਪੜ੍ਹਿਆ ਜਾਵੇ, ਉਸ ਨੂੰ ਧਿਆਨ ਦੇ ਨਾਲ ਸੁਣਿਆ ਜਾਵੇ, ਫਿਰ ਉਸ ਦੇ ਵਿੱਚੋਂ ਉਤਨਾ ਹੀ ਆਨੰਦ ਆਉਂਦਾ ਹੈ। ਪਿਆਰੀ ਸਾਧ ਸੰਗਤ, ਮੈਂ ਕਈ ਵਾਰੀ ਬੇਨਤੀ ਕਰਦਾ ਹਾਂ, ਸਾਡੇ ਸਰੀਰ ਦੇ ਅੰਗ ਨੇ, ਆਪਾਂ ਜਾਣਦੇ ਹਾਂ ਇਹ ਉਂਗਲੀਆਂ ਨੇ, ਇਹ ਹਥੇਲੀ ਹੈ, ਇਹ ਅੜਕ ਹੈ, ਇਹ ਮੋਢਾ ਹੈ, ਇਹ ਸਿਰ ਹੈ, ਇਹ ਪੈਰ ਨੇ, ਇਹ ਅੱਖਾਂ ਨੇ, ਨੱਕ, ਕੰਨ, ਜੋ ਕੁਛ ਵੀ ਸਾਡੇ ਸਰੀਰ ਦੇ ਬਾਹਰ ਦਿਖਾਈ ਦਿੰਦਾ ਹੈ, ਇਸ ਦੇ ਅੰਦਰ ਜੋ ਕੁਛ ਵੀ ਹੈ, ਇਹ ਸਾਡੇ ਸਰੀਰ ਦੇ ਅੰਗ ਨੇ। ਪਿਆਰੀ ਸਾਧ ਸੰਗਤ, ਅਤੇ ਜਿਤਨੇ ਵੀ ਸਰੀਰ ਦੇ ਅੰਗ ਨੇ, ਇਹਨਾਂ ਸਾਰਿਆਂ ਅੰਗਾਂ ਦੇ ਅੰਦਰ ਕੇਵਲ ਇੱਕ ਅੰਗ ਪਰਮਾਤਮਾ ਨੇ ਐਸਾ ਬਣਾਇਆ ਹੈ ਜਿਸ ਨੂੰ ਬੋਲਣ ਦੀ ਸਮਰੱਥਾ ਹੈ, ਅਤੇ ਉਹ ਹੈ ਸਾਡੀ ਜ਼ਬਾਨ। ਜ਼ਬਾਨ ਤੋਂ ਇਲਾਵਾ ਸਾਡੇ ਸਰੀਰ ਦਾ ਕੋਈ ਅੰਗ ਬੋਲਦਾ ਨਹੀਂ। ਪਿਆਰੀ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1430 ਅੰਗ ਨੇ, ਅਤੇ 1430 ਦੇ 30 ਬੋਲਦੇ ਨੇ। ਪਿਆਰੀ ਸਾਧ ਸੰਗਤ, ਬੋਲਦੇ ਨੇ, ਅਸੀਂ ਸੁਣਦੇ ਨਹੀਂ। ਅਗਰ ਸੁਣਦੇ ਹਾਂ ਤਾਂ ਫਿਰ ਉਸਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਗਰ ਸਮਝ ਵੀ ਆ ਜਾਂਦੀ ਹੈ, ਫਿਰ ਸਾਡੇ ਜਿਹੜੇ ਮਨ ਦੇ ਵਿਕਾਰ ਨੇ ਨਾ ਪਿਆਰੀ ਸਾਧ ਸੰਗਤ, ਫਿਰ ਉਸਨੂੰ ਮੰਨਣ ਨਹੀਂ ਦਿੰਦੇ, ਸਾਡਾ ਮਨ ਉਸ ਉੱਤੇ ਹਾਵੀ ਹੋ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਹੜੀ ਸਭ ਤੋਂ ਪਹਿਲੀ ਬਾਣੀ ਦੀ ਰਚਨਾ ਕੀਤੀ ਹੈ, ਉਹ ਹੈ ਜਪ। ਜਪ ਤੋਂ ਭਾਵ ਕੀ ਹੈ? ਯਾਦ ਕਰ, ਚੇਤੇ ਕਰ, ਉਸ ਪਰਮਾਤਮਾ ਨੂੰ ਚੇਤੇ ਕਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ, ਇਹ ਜਪ ਦੇ ਆਲੇ ਦੁਆਲੇ ਘੁੰਮਦੀ ਹੈ। ਜਪ ਦੇ ਆਲੇ ਦੁਆਲੇ ਕਿ ਜਪਣਾ ਹੈ, ਜਪਣਾ ਕਿਸ ਨੂੰ ਹੈ? ਉਸ ਪਰਮਾਤਮਾ ਨੂੰ। ਤੇ ਉਹ ਇਤਨਾ ਵੱਡਾ, ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਣਿਆ ਹੈ, ਉਹ ਕਹਿੰਦੇ ਕਿ ਪਰਮਾਤਮਾ ਇਤਨਾ ਵੱਡਾ, ਉਸ ਨੂੰ ਕੌਣ ਕੌਣ ਗਾ ਰਿਹਾ ਹੈ? ਆਪਾਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ ਦੇ ਅੰਦਰ, ਦੋ ਵਾਰੀ ਆਉਂਦਾ ਪਿਆਰੀ ਸਾਧ ਸੰਗਤ, ਇੱਕ ਵਾਰੀ ਜਪ ਸਾਹਿਬ ਦੀ ਬਾਣੀ ਦੇ ਅੰਦਰ, ਇੱਕ ਵਾਰੀ ਸੋਦਰ ਰਹਿਰਾਸ ਦੇ ਅੰਦਰ। उस दे अंदर गुरु जी कहंदे ने, उपमा करदे ने उस अकाल पुरख वाहिगुरु दी, ते सानू प्रेरणा करदे ने कि कौन कौन जप रहा है उस नू। वो कहंदे कि गावन तुध नू पवन पाणी बै संतर, गावन राजा धर्म द्वारे, गावन तुध नू चित गुपत लिख जाने लिख लिख धर्म विचारे, गावन तुध नू ईश्वर ब्रह्मा देवी सोहन तेरे सदा संवारे, गावन तुध नू इंद्र इंद्रासन बैठे देवत्या धर नाले, गावन तुध नू सिद्ध समाधि अंदर गावन तुध नू साध विचारे। एक एक नू गिन गिन के दसिया प्यारी साध संगत, ते बाद विच गुरु जी ने लिख दिता होर केते तुध नू गावन से मैं चित न आवन। होर भी कितने ने जिहड़े तैनू गांदे ने, जिहड़े मेरे चित विच नहीं आउंदे, जिहड़े चित विच आए ने, जिन्हां नू गुरु जी ने वेख्या है उन्हां दा उन्हां ने जिक्र कर दिता। अज तू कुछ दिन पहले प्यारी साध संगत टैलीविजन दे एक न्यूज चैनल दे उत्ते एक बड़ी एक्सक्लूसिव न्यूज आ रही सी, जदों मैं सुनिया उस जिहड़ा रिपोर्टर से रिपोर्ट देण वाला सी ना प्यारी साध संगत, बड़े फखर दे नाल कह रहा सी कि अज वर्ल्ड दे विच पहले न्यूज चैनल दे उत्ते एक खबर दित्ती जा रही है। वो खबर की सी कि नासा दे जितने भी वैज्ञानिक ने, नासा एक ऐसा स्थान है प्यारी साध संगत, सौर मंडल ये जितने भी मंडल बने ने सूरज दे उत्ते, धरती दे उत्ते, चंद्रमा दे उत्ते, हुणे मंगल तारे दे उत्ते भी ग्रह भेजिया गया, इन्हां ग्रहां दे उत्ते वो वैज्ञानिक बैठ के खोज करदे ने। वो कहण लगा खोज खबर आई है। वो खबर की सी प्यारी साध संगत, वो कहण लगे कि साइंटिस्ट उत्थे पहुंच गए ने, उन्होंने सौर मंडल की जिहड़ी आवाज है ना उसनू कैच कर लिया, सौर मंडल की आवाज नू उन्होंने कैच किया, ते फिर उसनू सुनाया। जिस तरह के म्यूजिक वजदा है म्यूजिक की तरह वो आवाज आ रही सी। जदों मैं खबर सुनी प्यारी साध संगत, मेरे मन नू बड़ी हैरानगी हुई बई ये जितने भी वैज्ञानिक बैठे ने शायद इन्होंने गुरु ग्रंथ साहब जी की बाणी नू नहीं पढ़िया। गुरु नानक देव जी महाराज ने अज तू 550 साल पहले उन्होंने ये कह दिता सी कि गावन तुध नू खंड मंडल बरभंडे कर कर रखे तेरे धारे। ए जितने भी खंड ने, ये जितने भी आकाश के अंदर सौर मंडल बने ने, ये सारे तेनू गा रहे ने। इन्होंने केड़ी नवी खोज कर दिती है 550 साल पहले गुरु नानक देव जी महाराज ने उन्होंने आवाज नू सुनिया, सुन के फिर उन्होंने लिख दिता कौन कौन तेनू गा रहा है। ए पवन गा रही है, ये धरती गा रही है, ये सौर मंडल तेनू गा रहे ने, जमीन दे उतने जितने भी जीव जंत बनाए ने वो तेनू याद कर रहे ने। बाकी प्यारी साध संगत अपनी अपनी भाषा दे अंदर, अपनी अपनी लैंग्वेज दे अंदर वो उस परमात्मा नू याद करदे ने। इस वास्ते गुरु जी सानू भी प्रेरणा करदे ने। ते पंजवें पातशाह जी ने पावन शब्द जिहड़ा आपां पढ़िया हुणे कि विसर नहीं दतार अपना नाम देहो, गुण गावां दिन रात नानक चाओ देहो। इस पावन शब्द दीआं पहलीआं पंक्तियां ने प्यारी साध संगत जी कि सिमरत वेद पुराण पुकारन पोथियां, नाम बिना सब कूड़ गल ही हो छी। साडे सनातन मत दे अंदर चार वेद ने प्यारी साध संगत, छे शास्त्र ने, 18 सिमरतियां ने, 27 पुराण ने, ये सारे दे सारे गा रहे ने। कोई उसनू समझे या ना समझे, कोई उसनू सुने या ना सुने, वो गा रहे ने ते सानू समझा रहे ने। चार युग होए ने, सतयुग, त्रेता, द्वापर ते हुण कलयुग, ਇਹਨਾਂ ਚਾਰ ਯੁੱਗਾਂ ਦੇ ਅੰਦਰ ਜਿਤਨੇ ਵੀ ਸੰਤ ਮਹਾਂਪੁਰਸ਼, ਜਿਤਨੇ ਵੀ ਧਾਰਮਿਕ ਗ੍ਰੰਥ ਲਿਖੇ ਗਏ ਨੇ ਪਿਆਰੀ ਸਾਧ ਸੰਗਤ, ਇਹ ਧਰਤੀ ਦੀ ਸ੍ਰਿਸ਼ਟੀ ਦੀ ਰਚਨਾ ਕਿੱਥੋਂ ਹੋਈ? ਇਹ ਸ੍ਰਿਸ਼ਟੀ ਦੀ ਰਚਨਾ ਕੇਵਲ ਇੱਕ ਸ਼ਬਦ ਦੇ ਵਿੱਚੋਂ ਹੋਈ, ਉਸਨੂੰ ਆਪਾਂ ਓਮ ਕਹਿ ਲਈਏ, ਉਸਨੂੰ ਆਪਾਂ ਓਂਕਾਰ ਕਹਿ ਲਈਏ, ਉਸਨੂੰ ਆਪਾਂ ਇੱਕ ਓਅੰਕਾਰ ਕਹਿ ਲਈਏ। ਇਸ ਸ਼ਬਦ ਦੀ ਰਚਨਾ ਦੇ ਨਾਲ ਪਰਮਾਤਮਾ ਨੇ ਕੇਵਲ ਇੱਕ ਵਾਰੀ ਕਹਿ ਦਿੱਤਾ ਤੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਉਹ ਇਤਨਾ ਵੱਡਾ ਪਰਮਾਤਮਾ, ਇਤਨਾ ਸਮਰੱਥ। ਫਿਰ ਗੁਰੂ ਜੀ ਪ੍ਰੇਰਨਾ ਕਰਦੇ ਨੇ, ਪਿਆਰਿਆ, ਪਰਮਾਤਮਾ ਨੇ ਤੈਨੂੰ ਇਹ ਮਨੁੱਸ਼ਾ ਦੇਹੀ ਦਿੱਤੀ ਹੈ। ਹੁਣੇ ਮੇਰੇ ਤੋਂ ਪਹਿਲੇ 77 ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਉਹ ਆਪਾਂ ਨੂੰ ਸੁਣਾ ਰਹੇ ਸੀ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਭਗਤ ਕਬੀਰ ਜੀ ਦੀ ਬਾਣੀ ਵੀ ਆਪਾਂ ਪੜ੍ਹਦੇ ਹਾਂ ਕਿ ਜਿਤਨੇ ਵੀ ਦੇਵੀ ਤੇ ਦੇਵਤੇ ਨੇ ਉਹ ਵੀ ਲੋਚਦੇ ਨੇ ਇਸ ਮਨੁੱਸ਼ਾ ਦੇਹੀ ਨੂੰ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨੁਸ਼ ਜਨਮ ਕਾ ਇਹੀ ਲਾਹੋ, ਇਹੀ ਤੇਰਾ ਅਵਸਰ ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਅੱਜ ਦੇ ਜਿਹੜੇ ਸਿਆਣੇ ਬੱਚੇ ਨੇ ਨਾ ਪਿਆਰੇ ਸਾਧ ਸੰਗਤ, ਬੜਾ ਆਰਗੂਮੈਂਟ ਕਰਦੇ ਨੇ, ਬੜੀ ਬਹਿਸ ਕਰਦੇ ਨੇ। ਵਿਚਾਰ ਹੁੰਦੀ ਹੈ ਕਿ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਇਹ ਜੋ ਜੱਗ ਬਣਿਆ, ਜੋ ਪਰਮਾਤਮਾ ਨੇ ਸਾਨੂੰ ਦਿੱਤਾ, ਇਸ ਦੇ ਅੰਦਰ ਖਾ ਲਓ, ਇਸ ਦੇ ਅੰਦਰ ਪੀ ਲਓ, ਇਸ ਦੇ ਅੰਦਰ ਮੌਜ ਮਸਤੀ ਕਰ ਲਓ, ਅਗਲਾ ਕਿਸਨੇ ਦੇਖਿਆ? ਪਿਆਰੀ ਸਾਧ ਸੰਗਤ, ਸਾਡੇ ਦੇਸ਼ ਦੇ, ਸਾਡੇ ਪੂਰੇ ਸੰਸਾਰ ਦੇ ਅੰਦਰ ਚਾਰ ਧਰਮ ਜਿਨ੍ਹਾਂ ਨੂੰ ਸਭ ਤੋਂ ਵੱਡਾ ਮੰਨਿਆ ਗਿਆ। ਧਰਮ ਤੇ ਧਰਮ ਇੱਕ ਰਸਤਾ ਹੈ ਪਿਆਰੀ ਸਾਧ ਸੰਗਤ। ਮੈਂ ਕਈ ਵਾਰੀ ਬੇਨਤੀ ਕਰਦਾ ਹਾਂ, ਧਰਮ ਇੱਕ ਐਸਾ ਇੱਕ ਦਰਿਆ ਹੈ, ਇੱਕ ਐਸੀ ਨਦੀ ਹੈ, ਪਵਿੱਤਰ ਨਦੀ, ਜੋ ਸਾਨੂੰ ਉਸ ਪਰਮਾਤਮਾ ਦੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਨਦੀ ਚੱਲ ਰਹੀ ਹੈ, ਅਲੱਗ ਅਲੱਗ ਉਸਦੇ ਕਿਨਾਰੇ ਨੇ, ਅਲੱਗ ਅਲੱਗ ਉਸਦੇ ਰੂਲ ਨੇ, ਅਲੱਗ ਅਲੱਗ ਉਸਦੇ ਕਾਨੂੰਨ ਨੇ। ਉਸਦੇ ਅੰਦਰ ਚੱਲ ਕੇ ਸਿੱਖ ਮਤ ਦੀ ਆਪਣੀ ਇੱਕ ਸੋਚ ਹੈ, ਸਨਾਤਨ ਮਤ ਦੀ ਇੱਕ ਆਪਣੀ ਅਲੱਗ ਸੋਚ ਹੈ, ਮੁਸਲਮਾਨ ਈਸਾਈ ਮਤ ਦੀ ਆਪਣੀ ਅਲੱਗ ਅਲੱਗ ਸੋਚ ਹੈ। ਇਹ ਪਵਿੱਤਰ ਧਰਮ, ਕੋਈ ਵੀ ਧਰਮ ਹੈ, ਉਹ ਪੂਜਨੀਕ ਹੈ, ਉਹ ਸਾਨੂੰ ਸੱਚਖੰਡ ਤੱਕ ਲੈ ਕੇ ਜਾਂਦਾ ਹੈ, ਬਸ਼ਰਤੇ ਕਿ ਉਸਦੇ ਜਿਹੜੇ ਕਿਨਾਰੇ ਨੇ ਨਾ, ਉਹਨਾਂ ਨੂੰ ਅਸੀਂ ਟੱਪ ਨਾ ਜਾਈਏ। ਜਦੋਂ ਅਸੀਂ ਕਿਸੇ ਵੀ ਧਰਮ ਦੇ ਕਿਨਾਰੇ ਨੂੰ ਟੱਪ ਜਾਵਾਂਗੇ, ਮਹਾਂਪੁਰਸ਼ ਕਹਿੰਦੇ ਨੇ ਪਿਆਰੀ ਸਾਧ ਸੰਗਤ, ਗੰਗਾ ਦਾ ਜਲ ਉਦੋਂ ਤੱਕ ਪਵਿੱਤਰ ਹੈ ਜਦੋਂ ਤੱਕ ਗੰਗਾ ਦੇ ਕਿਨਾਰਿਆਂ ਦੇ ਅੰਦਰ ਚੱਲਦਾ ਹੈ। ਜਦੋਂ ਛਲ ਮਾਰ ਕੇ ਉਹ ਪਾਣੀ ਕਿਨਾਰੇ ਤੋਂ ਬਾਹਰ ਨਿਕਲ ਜਾਂਦਾ ਹੈ, ਉਸਨੂੰ ਫਿਰ ਕੋਈ ਸਤਿਕਾਰ ਨਹੀਂ ਦਿੰਦਾ, ਉਸਨੂੰ ਕੋਈ ਨਮਸਕਾਰ ਨਹੀਂ ਕਰਦਾ, ਉਸ ਦੇ ਅੰਦਰ ਕੀੜੇ ਪੈ ਜਾਂਦੇ ਨੇ, ਉਸ ਦੇ ਅੰਦਰ ਬਦਬੋ ਆਉਣੀ ਸ਼ੁਰੂ ਹੋ ਜਾਂਦੀ ਹੈ। ਕਾਰਨ ਕੀ? ਕਿ ਉਸਨੇ ਛਲ ਮਾਰ ਕੇ ਕਿਨਾਰੇ ਨੂੰ ਪਾਰ ਕਰ ਲਿਆ। ਹਰ ਧਰਮ ਦੇ ਆਪਣੇ ਆਪਣੇ ਕਿਨਾਰੇ ਨੇ, ਹਰ ਧਰਮ ਦੀ ਅਲੱਗ ਅਲੱਗ ਲਿਮਿਟੇਸ਼ਨ ਨੇ ਪਿਆਰੀ ਸਾਧ ਸੰਗਤ। ਕਿੱਥੋਂ ਤੱਕ ਕੋਈ ਇਨਸਾਨ ਉਸ ਲਿਮਿਟ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ, ਉਸ ਵਿਚਾਰਧਾਰਾ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ ਪਿਆਰੀ ਸਾਧ ਸੰਗਤ ਜੀ, ਫਿਰ ਉਹ ਪਰਮਾਤਮਾ ਦੇ ਦੇਸ਼ ਤੱਕ ਪਹੁੰਚ ਜਾਂਦਾ ਹੈ। ਕੋਈ ਆਦਮੀ ਸੋਚਦਾ ਹੈ ਕਿ ਪਰਮਾਤਮਾ ਦੇ ਕੋਲ ਇਤਨਾ ਟਾਈਮ ਕਿੱਥੇ ਹੋਣਾ ਕਿ ਪਰਮਾਤਮਾ ਇਤਨੇ ਜੀਵ ਜਨਤਾ ਦਾ ਉਹ ਹਿਸਾਬ ਕਿਤਾਬ ਰੱਖਦਾ ਹੋਏਗਾ। ਪਿਆਰੀ ਸਾਧ ਸੰਗਤ, ਇਹ ਛੋਟਾ ਜਿਹਾ ਮੋਬਾਈਲ ਹੈ ਨਾ, ਛੋਟਾ ਜਿਹਾ ਮੋਬਾਈਲ, ਇਸ ਮੋਬਾਈਲ ਦੇ ਅੰਦਰ ਇੱਕ ਸਿਮ ਕਾਰਡ ਹੁੰਦਾ ਹੈ, ਆਪ ਸਾਰਿਆਂ ਨੂੰ ਪਤਾ ਹੈ। ਇੱਕ ਛੋਟੀ ਜਿਹੀ ਚਿੱਪ ਹੁੰਦੀ ਹੈ, ਚਿੱਪ। ਉਸ ਚਿੱਪ ਦੇ ਅੰਦਰ ਅਸੀਂ ਅਣਗਿਣਤ ਨੰਬਰ ਫੀਡ ਕਰ ਲੈਂਦੇ ਹਾਂ। ਅੱਜ ਕੱਲ੍ਹ ਇੰਟਰਨੈੱਟ ਦੇ ਉੱਤੇ ਕਿੱਥੋਂ ਕਿੱਥੋਂ ਦੀ ਗੱਲਾਂ ਅਸੀਂ ਉਸ ਦੇ ਵਿੱਚ ਵੇਖ ਲੈਂਦੇ ਹਾਂ। ਜੋ ਪਰਮਾਤਮਾ ਨੇ ਸਾਡੀ ਆਤਮਾ ਬਣਾਈ ਹੈ ਪਿਆਰੀ ਸਾਧ ਸੰਗਤ, ਸਾਡੇ ਇਸ ਸਰੀਰ ਦੇ ਦੋ ਰੂਪ ਨੇ। ਇੱਕ ਰੂਪ ਉਹ ਹੈ ਜੋ ਮੈਂ ਤੁਹਾਡਾ ਵੇਖ ਰਿਹਾ, ਤੁਸੀਂ ਮੇਰਾ ਵੇਖ ਰਹੇ ਹੋ, ਪੰਜ ਤੱਤਾਂ ਦਾ ਬਣਾਇਆ ਹੋਇਆ ਇਹ ਰੂਪ। ਇਸ ਰੂਪ ਦੇ ਅੰਦਰ ਇੱਕ ਛੋਟਾ ਰੂਪ ਹੋਰ ਹੈ ਜਿਸ ਨੂੰ ਆਪਾਂ ਆਤਮਾ ਕਹਿ ਦਿੰਦੇ ਹਾਂ। ਆਤਮਾ, ਉਹ ਆਤਮਾ ਕੀ ਹੈ? ਪਰਮਾਤਮਾ ਇੱਕ ਸੌ ਸਾਗਰ ਤੇ ਉਸਦੀ ਛੋਟੀ ਜਿਹੀ ਬੂੰਦ ਉਸ ਪਰਮਾਤਮਾ ਨੇ ਹਰ ਜੀਵ ਦੇ ਅੰਦਰ ਪਾ ਦਿੱਤੀ ਹੈ, ਜਿਸ ਨੂੰ ਇੱਕ ਆਪਾਂ ਸਿਮ ਕਾਰਡ ਕਹਾਂਗੇ, ਸਿਮ ਕਾਰਡ। ਹੁਣ ਜਦੋਂ ਵੀ ਕੋਈ ਆਦਮੀ ਕੰਮ ਕਰਦਾ, ਕੋਈ ਵੀ ਕਰਮ ਕਰਦਾ, ਉਸ ਸਿਮ ਦੇ ਅੰਦਰ ਉਹ ਫੀਡ ਹੋ ਜਾਂਦਾ। ਬੁਰਾ ਕਰਾਂਗੇ ਤੇ ਬੁਰਾ ਹੋ ਜਾਏਗਾ, ਅੱਛਾ ਕਰਾਂਗੇ ਤੇ ਅੱਛਾ ਹੋ ਜਾਏਗਾ। ਗੁਰਬਾਣੀ ਦੀਆਂ ਪੰਕਤੀਆਂ ਨੇ, ਜਪ ਜੀ ਸਾਹਿਬ ਜੀ ਅੰਦਰ ਦੋ ਸਲੋਕ ਨੇ ਪਿਆਰੀ ਸਾਧ ਸੰਗਤ। ਜਪ ਸਾਹਿਬ ਦੀ ਬਾਣੀ ਦੇ ਅੰਦਰ ਸਭ ਤੋਂ ਪਹਿਲਾ ਸਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅੰਤ ਦੇ ਵਿੱਚ ਸਲੋਕ ਹੋਰ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਇਸ ਦੇ ਅੰਦਰ ਗੁਰੂ ਜੀ ਲਿਖਦੇ ਨੇ ਕਿ ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਤੂੰ। ਸਾਡੀ ਚੰਗਿਆਈਆਂ ਤੇ ਬੁਰਿਆਈਆਂ ਉਹ ਲਿਖੀਆਂ ਜਾਂਦੀਆਂ ਨੇ, ਉਹ ਸਾਡੇ ਸਿਮ ਕਾਰਡ ਦੇ ਅੰਦਰ ਫੀਡ ਹੋ ਰਹੀਆਂ ਨੇ। ਕੋਈ ਆਦਮੀ ਸੋਚੇ ਨਾ ਵੀ ਨਹੀਂ ਮੈਂ ਜਿਹੜੀ ਚੰਗਿਆਈ ਕਰ ਲਈ ਬਸ ਇੱਥੇ ਰਹਿ ਜਾਣੀ ਹੈ, ਮੈਂ ਅਗਰ ਕੋਈ ਬੁਰਾ ਕਰਮ ਕੀਤਾ ਉਹ ਇੱਥੇ ਰਹਿ ਜਾਣਾ। ਨਹੀਂ ਪਿਆਰੀ ਸਾਧ ਸੰਗਤ, ਬਾਕੀ ਸਭ ਕੁਛ ਕਮਾਇਆ ਹੋਇਆ ਇਹ ਭੌਤਿਕ ਪਦਾਰਥ ਜੋ ਕੁਛ ਵੀ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹਾਂ ਇਹ ਇੱਥੇ ਰਹਿ ਜਾਣਗੇ, ਬਿਲਕੁਲ ਨਹੀਂ ਜਾਣੇ ਨਾਲ। ਨਾ ਕੋਈ ਪੁੱਤਰ, ਨਾ ਕੋਈ ਪਿਤਾ, ਨਾ ਕੋਈ ਬੱਚੀ, ਨਾ ਕੋਈ ਬੱਚਾ, ਨਾ ਕਿਸੇ ਤਰ੍ਹਾਂ ਦਾ ਕੋਈ ਵੀ ਪਦਾਰਥ, ਇਹ ਸਭ ਕੁਛ ਇੱਥੇ ਰਹਿ ਜਾਣਾ ਹੈ। ਗੁਰਬਾਣੀ ਵਿੱਚ ਤਾਂ ਗੁਰੂ ਜੀ ਨੇ ਲਿਖ ਦਿੱਤਾ ਪੰਜ ਨੌਵੇਂ ਪਾਤਸ਼ਾਹ ਜੀ ਨੇ ਕਿ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦੇ ਹੋ ਕੋ ਕਾਹੂ ਕੋ ਨਾਹੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਿਹੜੀ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੈ ਨਾ ਪਿਆਰੀ ਸਾਧ ਸੰਗਤ ਜੀ, ਉਸਨੇ ਵੀ ਨਾਲ ਨਹੀਂ ਜਾਣਾ, ਸ਼ਮਸ਼ਾਨ ਤੱਕ ਵੀ ਨਾਲ ਨਹੀਂ ਜਾਣਾ। ਨਾਲ ਕੀ ਜਾਣਾ? ਸਾਡੀ ਚੰਗਿਆਈਆਂ ਤੇ ਬੁਰਿਆਈਆਂ। ਇਹ ਮੈਂ ਨਹੀਂ ਕਹਿ ਰਿਹਾ ਪਿਆਰੀ ਸਾਧ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜੂਰ, ਧਰਮ ਰਾਜ ਦੀ ਦਰਗਾਹ ਵਿੱਚ ਉਹਨਾਂ ਨੂੰ ਵਾਚਿਆ ਜਾਏਗਾ, ਉਹਨਾਂ ਨੂੰ ਪੜਿਆ ਜਾਏਗਾ। ਤੇ ਫਿਰ ਪੜਨ ਤੋਂ ਬਾਅਦ ਕੀ ਹੋਵੇਗਾ? ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕਰਮਾਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੋਣਗੇ ਪਿਆਰੀ ਸਾਧ ਸੰਗਤ, ਉਹ ਫਿਰ ਪਰਮਾਤਮਾ ਦੇ ਨਜ਼ਦੀਕ ਚਲੇ ਜਾਣਗੇ, ਤੇ ਜਿਨ੍ਹਾਂ ਨੇ ਬੁਰੇ ਕਰਮ ਕੀਤੇ ਹੋਣਗੇ ਉਹ ਪਰਮਾਤਮਾ ਤੋਂ ਦੂਰ ਚਲੇ ਜਾਣਗੇ। ਇਸ ਦੁਨੀਆਂ ਦੇ ਅੰਦਰ ਵੇਖਦੇ ਹਾਂ ਪਿਆਰੀ ਸਾਧ ਸੰਗਤ, ਕਈ ਵਾਰੀ ਆਪਾਂ ਜਿਹੜੇ ਕਿਸੇ ਰਾਜ ਗੱਦੀ ਦੇ ਨਜ਼ਦੀਕ ਹੋਵੇ ਨਾ, ਕੋਈ MLA ਹੈ, ਕੋਈ MP ਹੈ, ਕੋਈ ਮਿਨਿਸਟਰ ਹੈ, ਉਸ ਦੇ ਨਾਲ ਨਾਲ ਲੋਕੀ ਟੁਰਦੇ ਨੇ। ਬਾਕੀ ਪਿਆਰੀ ਸਾਧ ਸੰਗਤ, ਜਿਹੜੇ ਨਾਮ ਜਪਦੇ ਨੇ ਨਾ, ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਯਾਦ ਕਰਦੇ ਨੇ, ਜੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਪਰਮਾਤਮਾ, ਫਿਰ ਉਸਦੇ ਨਜ਼ਦੀਕ ਹੋ ਜਾਂਦੇ ਨੇ। ਜਦੋਂ ਉਸਦੇ ਨਜ਼ਦੀਕ ਹੋ ਜਾਂਦੇ ਨੇ, ਜਿਹੜੇ ਨਾਮ ਜਪਦੇ ਨੇ ਉਸਦੇ ਨਜ਼ਦੀਕ ਹੋ ਜਾਂਦੇ ਨੇ, ਫਿਰ ਦੁਨੀਆਦਾਰ ਉਹਨਾਂ ਦੇ ਅੱਗੇ ਪਿੱਛੇ ਵੀ ਹੁੰਦੇ ਨੇ, ਉਹਨਾਂ ਦਾ ਵੀ ਸਤਿਕਾਰ ਹੁੰਦਾ। ਗੁਰੂ ਜੀ ਕਹਿੰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹ ਜਿਹੜਾ ਸ਼ਹਿਨਸ਼ਾਹ ਹੈ, ਜਦੋਂ ਸ਼ਹਿਨਸ਼ਾਹ ਦੇ ਨਜ਼ਦੀਕ ਚਲੇ ਜਾਂਦੇ ਨੇ, ਨਾਮ ਜਪ ਕੇ, ਸਿਮਰਨ ਕਰਕੇ, ਅੱਛੇ ਕਰਮ ਕਰਕੇ, ਫਿਰ ਮਨ ਮਿਲਦਾ ਉਹਨਾਂ ਨੂੰ, ਲੋਕੀ ਪੂਜਦੇ ਨੇ ਉਹਨਾਂ ਨੂੰ। ਕਿਉਂ? ਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੇ ਸਾਰੇ ਜੈ ਜੈਕਾਰਾਂ ਕਰਦੇ, ਜਿਹਨਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਨਾ, ਬਾਬਾ ਜੀ, ਬਾਬਾ ਜੋਤ ਸਿਆਰ ਜੀ, ਸੇਵਾ ਕੀਤੀ ਉਹਨਾਂ ਨੇ, ਤੇ ਸੇਵਾ ਕੈਸੀ ਕੀਤੀ? ਨਿਸ਼ਕਾਮ ਹੋ ਕੇ, ਸੇਵਾ ਕਰਤ ਹੋਏ ਨਿਹਕਾਮੀ, ਤੇ ਰਿਜ਼ਲਟ ਕੀ ਨਿਕਲਦਾ ਹੈ? ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਹ ਸਵਾਮੀ ਆਪ ਮਿਲ ਜਾਂਦਾ। ਮੈਂ ਗੱਲ ਕਰ ਰਿਹਾ ਸੀ ਕਰਮਾਂ ਦੀ ਗੱਲ, ਪਿਆਰੀ ਸਾਧ ਸੰਗਤ ਜੀ, ਸਾਡੇ ਸਿਮ ਦੇ ਅੰਦਰ, ਸਾਡੀ ਆਤਮਾ ਦੇ ਅੰਦਰ ਸਾਡੇ ਹਰ ਕਰਮ ਦਾ ਲੇਖਾ ਜੋਖਾ ਫੀਡ ਹੋ ਜਾਂਦਾ ਜੀ। ਅੱਜ ਕੱਲ੍ਹ ਆਪਾਂ ਵੇਖੀਏ ਏਟੀਐਮ, ਏਟੀਐਮ ਬੈਂਕਾਂ ਦੇ ਬਾਹਰ ਲੱਗੇ ਹੋਏ ਨੇ ਏਟੀਐਮ। ਕੀ ਕਰਨੇ ਆ ਪਿਆਰੀ ਸਾਧ ਸੰਗਤ, ਕਾਰਡ ਸਾਡੇ ਕੋਲ ਹੈ ਏਟੀਐਮ ਕਾਰਡ, ਅਸੀਂ ਜੱਕ ਤੇ ਟੱਚ ਕਰਨੇ ਆ, ਥੋੜਾ ਜਿਹਾ ਟੱਚ ਸਾਡਾ ਅਕਾਊਂਟ ਖੁੱਲ ਜਾਂਦਾ, ਕਿਤਨੇ ਪੈਸੇ ਕੱਢਦੇ ਨੇ, ਫੀਡ ਕਰਦੇ ਨੇ, ਨਿਕਲ ਆਉਂਦੇ ਨੇ। ਬਿਲਕੁਲ ਪਿਆਰੀ ਸਾਧ ਸੰਗਤ, ਗੁਰਬਾਣੀ ਦੇ ਅੰਦਰ ਗੁਰੂ ਜੀ ਨੇ ਲਿਖ ਦਿੱਤਾ, ਅੱਜ ਤੋਂ ਨਹੀਂ 500 ਸਾਲ ਪਹਿਲੇ, ਟੱਚ ਕਰੇਗੀ ਸਾਡੀ ਆਤਮਾ, ਜਿਸ ਦੁਆਰ ਦੇ ਵਿੱਚੋਂ ਨਿਕਲ ਕੇ ਜਾਣਾ ਹੈ ਮੁਕਤ ਦੁਆਰਾ, ਉਸ ਮੁਕਤ ਦੁਆਰੇ ਨੂੰ ਸਾਡੀ ਆਤਮਾ ਜਦੋਂ ਵਿੱਚੋਂ ਨਿਕਲ ਕੇ ਜਾਏਗੀ, ਤੇ ਮੁਕਤ ਦੁਆਰਾ ਹੈ ਕੈਸਾ ਪਿਆਰੀ ਸਾਧ ਸੰਗਤ? ਭਗਤ ਕਬੀਰ ਜੀ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁਰਾ ਰਾਵੀ ਦਸਵੇਂ ਪਾਏ। ਰਾਈ ਦਾ ਇੱਕ ਦਾਣਾ ਹੁੰਦਾ ਨਾ, ਰਾਈ ਦਾ ਦਾਣਾ, ਮੇਰੀ ਮਾਵਾਂ ਬੱਚੀਆਂ ਸਮਝਦੀਆਂ ਨੇ, ਜਦੋਂ ਅਚਾਰ ਪਾਈਦਾ ਵਿੱਚ ਰਾਈ ਪਾਈਦੀ ਹੈ, ਉਸ ਦੇ ਵਿੱਚ ਰਾਈ ਦਾ ਇੱਕ ਦਾਣਾ। ਭਗਤ ਕਬੀਰ ਜੀ ਕਹਿੰਦੇ ਕਿ ਰਾਈ ਦੇ ਦਸਵੇਂ ਹਿੱਸੇ ਦੇ ਬਰਾਬਰ ਇਤਨਾ ਮੋਖਲਾ, ਇਤਨਾ ਖੁੱਲਾ ਉਹ ਦੁਆਰ ਹੈ ਜਿਸ ਦੇ ਵਿੱਚੋਂ ਨਿਕਲ ਕੇ ਸਾਡੀ ਆਤਮਾ ਨੇ ਜਾਣਾ। ਜਦੋਂ ਨਿਕਲ ਕੇ ਜਾਏਗੀ ਪਿਆਰੀ ਸਾਧ ਸੰਗਤ, ਜਿਸ ਤਰ੍ਹਾਂ ਅੱਜ ਬੈਂਕ ਦੇ ਵਿੱਚ ਪੈਸੇ ਕਢਵਾਉਣ ਤੋਂ ਪਹਿਲੇ ਆਪਣਾ ਕਾਰਡ ਅਸੀਂ ਉਸ ਵਿੱਚ ਪਾਉਂਦੇ ਹਾਂ, ਟੱਚ ਕਰਦਿਆਂ ਨਾਲ ਕਾਰਡ ਬੋਲ ਪੈਂਦਾ, ਸਕਰੀਨ ਦੇ ਉੱਤੇ ਆ ਜਾਂਦਾ, ਬਿਲਕੁਲ ਇਸੇ ਤਰ੍ਹਾਂ ਸਾਡੇ ਸਾਰੇ ਕਰਮਾਂ ਦਾ ਲੇਖਾ ਜੋਖਾ ਜਦੋਂ ਉਸ ਰਾਈ ਦੇ ਦੁਆਰ ਖਨਿਓ ਤਿੱਖੀ ਵਾਲੋਂ ਨਿੱਕੀ ਇਤ ਮਾਰਗ ਇਹ ਜਾਣਾ, ਇਸ ਮਾਰਗ ਦੇ ਉੱਤੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਬਾਣੀ ਚ ਕਹਿ ਰਹੇ ਨੇ ਪਿਆਰੀ ਸਾਧ ਸੰਗਤ, ਸਾਡੀ ਆਤਮਾ ਨੇ ਇਤਨੇ ਭੀੜੇ ਰਸਤੇ ਦੇ ਵਿੱਚੋਂ ਜਾਣਾ, ਜਿਤਨਾ ਵਾਲ ਦਾ ਰਸਤਾ ਹੈ ਨਾ, ਵਾਲ ਦਾ ਰਸਤਾ ਬਿਲਕੁਲ ਐਸਾ ਦੁਆਰ ਹੈ ਮੁਕਤ ਦੁਆਰਾ, ਉਸ ਦੇ ਵਿੱਚੋਂ ਨਿਕਲ ਕੇ ਜਾਣਾ। ਜਦੋਂ ਨਿਕਲ ਕੇ ਜਾਏਗਾ, ਕਰੇਗੀ ਸਾਡੀ ਆਤਮਾ ਟੱਚ, ਟੱਚ ਕਰਨ ਤੋਂ ਬਾਅਦ ਸਾਡੇ ਸਾਰੇ ਕਰਮਾਂ ਦਾ ਲੇਖਾ ਜੋਖਾ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸੂਕਰ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵੈਸਵਾ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੇ ਹਿਰਦੇ ਵਸੈ। ਹੁਣ ਅੰਤ ਕਾਲ ਵਿੱਚ ਸਾਨੂੰ ਕੀ ਯਾਦ ਆਉਣਾ ਸਾਨੂੰ ਪਤਾ ਨਹੀਂ ਪਿਆਰੇ ਸਾਧ ਸੰਗਤ ਜੀ, ਯਾਦ ਕਿਵੇਂ ਆਏਗਾ? ਸਾਰੀ ਉਮਰ ਤੇ ਯਾਦ ਨਹੀਂ ਕੀਤਾ, ਸਾਰੀ ਉਮਰ ਤੇ ਪੁੱਤਰਾਂ ਨੂੰ ਯਾਦ ਕੀਤਾ, ਧਨ ਦੌਲਤ ਨੂੰ ਯਾਦ ਕੀਤਾ, ਦੁਕਾਨ ਨੂੰ ਯਾਦ ਕੀਤਾ, ਮਹਿਲ ਮਾੜੀਆਂ ਨੂੰ ਯਾਦ ਕੀਤਾ। ਹੁਣ ਕੋਈ ਆਦਮੀ ਸੋਚੇ ਅੰਤਿਮ ਸਮੇਂ ਪਰਮਾਤਮਾ ਯਾਦ ਆ ਜਾਵੇਗਾ? ਨਹੀਂ ਆਏਗਾ। ਕੁਛ ਕਿਸਮਤ ਵਾਲੇ ਹੋਣਗੇ ਪਿਆਰੀ ਸਾਧ ਸੰਗਤ, ਜਿਨ੍ਹਾਂ ਤੇ ਕਿਰਪਾ ਹੋ ਜਾਏਗੀ। ਛੋਟੀ ਜਿਹੀ ਕਹਾਣੀ ਮੈਨੂੰ ਇੱਕ ਮੈਂ ਸੁਣੀ ਮਹਾਂਪੁਰਸ਼ਾਂ ਦੇ ਕੋਲੋਂ ਕਿ ਇੱਕ ਮੰਦਰ ਦੇ ਅੰਦਰ ਇੱਕ ਪੁਜਾਰੀ ਹਮੇਸ਼ਾ ਉਸਨੇ ਪਾਠ ਪੂਜਾ ਨਿਤਨੇਮ ਬਾਣੀ ਦਾ ਸਾਹਮਣੇ ਇੱਕ ਵੇਸ਼ਵਾ ਦਾ ਕੋਠਾ ਸੀ ਪਿਆਰੀ ਸਾਧ ਸੰਗਤ ਤੇ ਹਮੇਸ਼ਾ ਉਹ ਪੰਡਿਤ ਜੀ ਉਸ ਵੇਸ਼ਵਾ ਦੀ ਬੁਰਾਈ ਕਰਨੀ ਹਮੇਸ਼ਾ ਵੇਸ਼ਵਾ ਦੀ ਬੁਰਾਈ ਉਸਨੇ ਇਹ ਕੀਤਾ ਬੈਠੇ ਮੰਦਰ ਵਿੱਚ ਜਦੋਂ ਕੋਈ ਪੂਜਾ ਕਰਨ ਵਾਸਤੇ ਚਲਾ ਜਾਏ ਉਸ ਵੈਸ਼ਵਾ ਦੀ ਕਹਾਣੀ ਉਹਨਾਂ ਨੇ ਸ਼ੁਰੂ ਕਰ ਦੇਣੀ ਹਮੇਸ਼ਾ ਬੁਰਾਈ ਤੇ ਜਿਹੜੀ ਵੇਸ਼ਵਾ ਸੀ ਉਹ ਜਦੋਂ ਮੰਦਰ ਵੱਲ ਵੇਖਦੀ ਸੀ ਨਾ ਪਿਆਰੀ ਸਾਧ ਸੰਗਤ ਆਪਣਾ ਸਿਰ ਝੁਕਾ ਲੈਂਦੀ ਸੀ ਬੇਨਤੀ ਕਰਦੀ ਸੀ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਜੀ ਮੈਂ ਔਗਣਾਂ ਦੀ ਮਾਰੀ ਹਾਂ ਮੈਂ ਜ਼ਿੰਦਗੀ ਵਿੱਚ ਕੋਈ ਅੱਛਾ ਕਰਮ ਨਹੀਂ ਕੀਤਾ ਅਗਰ ਆਪ ਦੀ ਕਿਰਪਾ ਹੋ ਜਾਏ ਆਪ ਦਾ ਸਤਸੰਗ ਮਿਲ ਜਾਏ ਆਪ ਜੀ ਦੀ ਰਹਿਮਤ ਬਖਸ਼ਿਸ਼ ਹੋ ਜਾਏ ਤੇ ਸ਼ਾਇਦ ਮੈਂ ਵੀ ਕਿਸੇ ਜੋਗੀ ਬਣ ਜਾਵਾਂ ਕੁਦਰਤ ਦੀ ਕਰਨੀ ਇੱਕ ਦਿਨ ਮਨ ਦੇ ਅੰਦਰ ਉਤਸ਼ਾਹ ਆਇਆ ਕੋਈ ਗੱਲ ਨਹੀਂ ਜੈਸਾ ਹੋਏਗਾ ਵੇਖੀ ਜਾਏਗੀ ਮੰਦਰ ਤੇ ਮੈਂ ਜਾਣਾ ਹੈ ਚਲੀ ਗਈ ਪਿਆਰੀ ਸਾਧ ਸੰਗਤ ਰਾਮ 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 ਹਰੇ 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 ਕਰਦੀ ਮੰਦਰ ਦੀ ਪੌੜੀਆਂ ਤੇ ਚੜ੍ਹ ਰਹੀ ਹੈ ਪਿਆਰੀ ਸਾਧ ਸੰਗਤ ਤੇ ਸਾਹਮਣੋਂ ਪੰਡਿਤ ਜੀ ਨੇ ਜਦੋਂ ਵੇਖਿਆ ਮੂੰਹ ਦੇ ਵਿੱਚੋਂ ਗੰਦੀਆਂ ਗਾਲਾਂ ਵੇਸ਼ਵਾ ਨੂੰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੁਦਰਤ ਦੀ ਕਰਨੀ ਇਤਨੀ ਜ਼ੋਰ ਦਾ ਧੱਕਾ ਦਿੱਤਾ ਉਹ ਵੈਸ਼ਵਾ ਵਿਚਾਰੀ ਪੌੜੀਆਂ ਤੋਂ ਡਿੱਗਦੀ ਨੀਚੇ ਆਈ ਉਸ ਖਤਮ ਹੋ ਗਈ ਹੁਣ ਜਦੋਂ ਪੰਡਿਤ ਜੀ ਨੇ ਵੇਖਿਆ ਬਈ ਵੈਸ਼ਵਾ ਤੇ ਮਰ ਗਈ ਇਹ ਮੇਰੇ ਉੱਤੇ ਹੱਤਿਆ ਦਾ ਦੋਸ਼ ਲੱਗੇਗਾ ਹਾਰਟ ਦੇ ਪੇਸ਼ੈਂਟ ਸੀ ਉਹਨਾਂ ਨੂੰ ਹਾਰਟ ਅਟੈਕ ਹੋਇਆ ਉਹਨਾਂ ਦੀ ਵੀ ਮੌਤ ਹੋ ਗਈ ਮੌਤ ਹੋਈ ਪਹੁੰਚ ਗਏ ਧਰਮਰਾਜ ਦੇ ਦਰ ਦੇ ਅੰਦਰ ਜਦੋਂ ਧਰਮਰਾਜ ਦੇ ਦਰ ਤੇ ਪਹੁੰਚੇ ਪਿਆਰੀ ਸਾਧ ਸੰਗਤ ਤੇ ਉੱਥੇ ਕੀ ਹੋਇਆ ਜਿਹੜੀ ਵੈਸ਼ਵਾ ਸੀ ਉਸ ਨੂੰ ਧਰਮਰਾਜ ਦੇ ਦੂਤਾਂ ਨੇ ਮਾਲਾਵਾਂ ਹਾਰ ਪਾਏ ਤੇ ਪੰਡਿਤ ਜੀ ਨੂੰ ਕਹਿ ਦਿੱਤਾ ਪੰਡਿਤ ਜੀ ਨੂੰ ਲੈ ਜਾਓ ਨਰਕਾਂ ਦੇ ਅੰਦਰ ਪੰਡਿਤ ਜੀ ਕਹਿਣ ਲੱਗੇ ਧਰਮਰਾਜ ਤੁਹਾਨੂੰ ਮੁਗਲਤਾ ਲੱਗਿਆ ਤੁਹਾਨੂੰ ਗਲਤੀ ਲੱਗੀ ਹੈ ਮੈਂ ਤੇ ਸਿਮਰਨ ਕੀਤਾ ਨਾਮ ਜਪਾਇਆ ਲੋਕਾਂ ਦੇ ਕੋਲੋਂ ਤੇ ਉਹ ਵੈਸ਼ਵਾ ਜਿਸਨੇ ਸਾਰੀ ਉਮਰ ਬੁਰੇ ਕਰਮ ਕੀਤੇ ਨੇ ਉਸਨੂੰ ਤੁਸੀਂ ਮਾਲਾ ਪਵਾ ਰਹੇ ਹੋ ਤੁਹਾਨੂੰ ਗਲਤੀ ਲੱਗੀ ਹੈ ਭਗਵਾਨ ਜੀ ਕਹਿਣ ਲੱਗੇ ਬੇਟਾ ਬੈਠਦਾ ਤੇ ਤੂੰ ਮੰਦਰ ਦੇ ਵਿੱਚ ਸੀ ਕਰਦਾ ਸੀ ਪੂਜਾ ਬਾਕੀ ਤੂੰ ਆਲੋਚਨਾ ਕਰਦਾ ਸੀ ਹਮੇਸ਼ਾ ਜੋ ਤੇਰਾ ਧਿਆਨ ਸੀ ਨਾ ਉਹ ਬੁਰਾਈ ਵਾਲੇ ਪਾਸੇ ਰਹਿੰਦਾ ਸੀ ਹਮੇਸ਼ਾ ਤੂੰ ਵੈਸ਼ਵਾ ਦੀ ਬੁਰਾਈ ਕਰਦਾ ਸੀ ਵੈਸ਼ਵਾ ਕਰਮ ਤੇ ਬੁਰੇ ਕਰਦੀ ਸੀ ਬਾਕੀ ਉਸਨੇ ਅੱਜ ਤੱਕ ਕਦੀ ਕਿਸੇ ਦੀ ਜ਼ਬਾਨ ਤੋਂ ਬੁਰਾਈ ਨਹੀਂ ਕੀਤੀ ਉਸਦਾ ਜੋ ਧਿਆਨ ਸੀ ਹਮੇਸ਼ਾ ਮੰਦਰ ਵਾਲੇ ਪਾਸੇ ਰਹਿੰਦਾ ਸੀ ਮਨ ਹੀ ਮਨ ਉਹ ਹਮੇਸ਼ਾ ਇਹੀ ਅਰਦਾਸ ਕਰਦੀ ਸੀ ਪਰਮਾਤਮਾ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਂ ਔਗਣ ਹਾਰੀ ਹਾਂ ਮੈਂ ਭੁੱਲਣ ਹਾਰੀ ਹਾਂ ਤੁਸੀਂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਤੇ ਅੰਤਿਮ ਸਮਾਂ ਜਦੋਂ ਆਇਆ ਉਹ ਰਾਮ ਰਾਮ ਕਹਿ ਰਹੀ ਸੀ ਤੇ ਤੇਰੀ ਰਸਨ ਤੋਂ ਉਸਦੀ ਬੁਰਾਈ ਨਿਕਲ ਰਹੀ ਸੀ ਇਸ ਵਾਸਤੇ ਤੈਨੂੰ ਨਰਕਾਂ ਵਿੱਚ ਜਾਣਾ ਪਏਗਾ ਪਿਆਰੀ ਸਾਧ ਸੰਗਤ ਜੀ ਇਹ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਜੀਵਨ ਤੇ ਐਵੇਂ ਨਹੀਂ ਜੇ ਮਿਲਿਆ ਐਵੇਂ ਨਹੀਂ ਮਿਲਿਆ ਇਹ ਵੀ ਸਾਨੂੰ ਕਿਸੇ ਕਰਮ ਕਰਕੇ ਮਿਲਿਆ ਇਹ ਜੋ ਅੱਜ ਸਤਸੰਗ ਵਿੱਚ ਆਪਾਂ ਜੁੜੇ ਹਾਂ ਨਾ ਜਿਹੜੇ ਚਲੇ ਜਾਂਦੇ ਨੇ ਸਤਸੰਗ ਵਿੱਚ ਮਹਾਂਪੁਰਸ਼ ਕਹਿੰਦੇ ਨੇ ਕਿ ਪਤਾ ਨਹੀਂ ਪਿਛਲੇ ਜਨਮ ਦੇ ਅੰਦਰ ਉਹਨੇ ਕੋਈ ਅੱਛੇ ਪੁੰਨ ਕੀਤੇ ਹੋਣਗੇ ਇਹ ਵੇਖੋ ਤੁਸੀਂ ਬੈਠੇ ਆਪਾਂ ਜਿੱਥੇ ਬੈਠੇ ਸੁਣ ਰਹੇ ਹਾਂ ਬਾਰਵੀਂ ਸੰਗਤਾਂ ਖੜੀਆਂ ਨੇ ਆਏ ਜ਼ਰੂਰ ਨੇ ਜਾਵਾਂਗੇ ਵੇਖ ਕੇ ਆ ਜਾਵਾਂਗੇ ਲੰਗਰ ਛੱਕ ਕੇ ਆ ਜਾਵਾਂਗੇ ਬਾਕੀ ਨਹੀਂ ਜਿਹਨਾਂ ਦੀ ਕਿਸਮਤ ਦੇ ਅੰਦਰ ਹੈ ਉਹ ਬੈਠਦੇ ਨੇ ਉਹ ਸੁਣਦੇ ਨੇ ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਸਤ ਕਰਕੇ ਮੰਨਿਆ ਗਾਵਿਆ ਤੇ ਸੁਣਿਆ ਫਿਰ ਉਹਨਾਂ ਦੀ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਪੈ ਜਾਂਦਾ ਹੈ ਪਿਆਰੀ ਸਾਧ ਸੰਗਤ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨਾ ਹੈ ਉਸ ਦੇ ਵਾਸਤੇ ਕੁਛ ਗੁਣਾਂ ਦਾ ਹੋਣਾ ਸਾਡੇ ਅੰਦਰ ਜ਼ਰੂਰੀ ਹੈ। ਕੇਵਲ ਕੋਈ ਆਦਮੀ ਸੋਚ ਲਵੇ ਨਾ ਵੀ ਪੁੰਨ ਕਰ ਲਵਾਂਗਾ, ਦਾਨ ਕਰ ਲਵਾਂਗਾ, ਤੀਰਥਾਂ 'ਤੇ ਚਲਾ ਜਾਵਾਂਗਾ, ਕਿਤਾਬਾਂ ਪੜ੍ਹ ਲਵਾਂਗਾ, ਗਿਆਨੀ ਬਣ ਜਾਵਾਂਗਾ, ਪਰਮਾਤਮਾ ਮੇਰੇ ਵਸ ਵਿੱਚ ਆ ਜਾਏਗਾ? ਨਹੀਂ ਪਿਆਰੇ ਸਾਧ ਸੰਗਤ ਜੀ, ਤੀਸਰੇ ਪਾਤਸ਼ਾਹ ਜੀ ਦਾ ਹੁਕਮ ਹੈ, ਉਹ ਕਹਿੰਦੇ ਕਿ ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਦਾਨ ਤੇਰਾ। ਭਗਤ ਬਣਨਾ ਪਿਆਰੀ ਸਾਧ ਸੰਗਤ, ਕੁਛ ਗੁਣ ਧਾਰਨ ਕਰਨੇ ਨੇ। ਕਿਸੇ ਨੇ ਸਵਾਲ ਕੀਤਾ ਸੀ ਭਗਤ ਕਬੀਰ ਜੀ ਤੇ ਭਗਤ ਜੀ ਨੇ ਜਵਾਬ ਦਿੱਤਾ ਸੀ ਕਿ ਪਿਆਰਿਆ, ਆਪਣੇ ਮਨ ਨੂੰ ਸਮਝਾਇਆ, ਕਬੀਰ ਜੀ ਕਹਿੰਦੇ ਨੇ ਕਿ ਰੋੜਾ ਹੋਈ ਰੋ ਬਾਟਕਾ ਤਜ ਮਨ ਕਾ ਅਭਿਮਾਨ। ਰੋੜਾ, ਰੋੜਾ ਸਮਝਦੇ ਹੋ ਪਿਆਰੇ ਸਾਧ ਸੰਗਤ, ਇਹ ਰਸਤੇ ਵਿੱਚ ਪਿਆ ਹੋਇਆ ਰੋੜਾ। ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਆਪਣੇ ਮਨ ਨੂੰ ਰੋੜੇ ਵਰਗਾ ਬਣਾਉਣਾ ਪਏਗਾ ਪਿਆਰੀ ਸਾਧ ਸੰਗਤ। ਰੋੜੇ ਨੂੰ ਠੁੱਡਾ ਮਾਰੀਏ ਨਾ, ਚੁੱਕ ਕੇ ਗੰਦਗੀ ਦੇ ਵਿੱਚ ਸੁੱਟ ਦੀਏ, ਨਾਲੇ ਵਿੱਚ ਸੁੱਟ ਦੀਏ, ਰੋੜਾ ਕਦੀ ਨਹੀਂ ਕਹਿੰਦਾ ਤੁਸੀਂ ਕੀ ਕਰ ਰਹੇ ਹੋ। ਭਗਤ ਜੀ ਕਹਿੰਦੇ ਨੇ ਕਿ ਪਿਆਰਿਆ, ਅਗਰ ਤੂੰ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨਾ ਹੈ, ਇਤਨੀ ਨਮਰਤਾ, ਇਤਨੀ ਗਰੀਬੀ ਤੇਰੇ ਅੰਦਰ ਆਉਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਬੜਾ ਸੁੰਦਰ ਲਿਖਦੇ ਨੇ ਪਿਆਰੀ ਸਾਧ ਸੰਗਤ, ਉਹ ਕਹਿੰਦੇ ਕਿ ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਗੁਰਮਤ ਦੀ ਗਰੀਬੀ ਕੀ ਹੈ? ਇਹ ਗਰੀਬੀ ਨਹੀਂ ਕਿ ਕਿਸੇ ਦੇ ਫੱਟੇ ਹੋਏ ਕੱਪੜੇ ਨੇ, ਖਾਣ ਵਾਸਤੇ ਉਸ ਕੁਛ ਹੈ ਨਹੀਂ, ਪੈਰਾਂ ਦੇ ਵਿੱਚ ਪਾਉਣ ਵਾਸਤੇ ਜੋੜਾ ਨਹੀਂ। ਨਹੀਂ ਪਿਆਰੀ ਸਾਧ ਸੰਗਤ, ਗੁਰਮਤ ਦੀ ਗਰੀਬੀ ਇਹ ਹੈ, ਅਗਰ ਪਰਮਾਤਮਾ ਨੂੰ ਮਿਲਣਾ ਹੈ ਤੇ ਫਿਰ ਸੋਚਿਆ ਇਹ ਜਿਹੜਾ ਰੋੜਾ ਹੈ ਨਾ, ਰੋੜਾ ਇੱਥੇ ਅਗਰ ਕੋਈ ਆਦਮੀ ਜਾ ਰਿਹਾ ਬੇਧਿਆਨਾ, ਉਸਦੇ ਪੈਰਾਂ ਨੂੰ ਲੱਗ ਜਾਏਗਾ ਤਾਂ ਉਸਨੂੰ ਦੁੱਖ ਦੋਏਗਾ। ਉਹ ਕਹਿਣ ਲੱਗੇ ਕਿ ਮੇਰੇ ਮਨ ਤੂੰ ਰੋੜਾ ਨਹੀਂ ਬਣਨਾ, ਕਿਉਂਕਿ ਰੋੜਾ ਦੂਸਰਿਆਂ ਨੂੰ ਦੁੱਖ ਦਿੰਦਾ ਹੈ। ਫਿਰ ਸੋਚਿਆ ਮੇਰੇ ਮਨ ਤੂੰ ਕੀ ਬਣ, ਰੋੜਾ ਹੁਆ ਤੋ ਕਿਆ ਭਇਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜੋ ਧਰਨੀ ਮੈਂ ਖੇ। ਖੇ ਕਹਿੰਦੇ ਨੇ ਮਿੱਟੀ ਨੂੰ, ਕਿ ਮੇਰੇ ਮਨ ਤੂੰ ਮਿੱਟੀ ਬਣ ਜਾ। ਮਿੱਟੀ ਦੇ ਬਾਰੇ ਜਦੋਂ ਸੋਚਿਆ ਕਿ ਮਿੱਟੀ ਜਦੋਂ ਹਵਾ ਚੱਲਦੀ ਹੈ, ਮਿੱਟੀ ਉੱਡਦੀ ਹੈ, ਕਿਸੇ ਦੇ ਕੱਪੜਿਆਂ ਤੇ ਪੈ ਜਾਂਦੀ ਹੈ, ਕਿਸੇ ਦੇ ਅੱਖਾਂ ਵਿੱਚ ਪੈ ਜਾਂਦੀ ਹੈ, ਉਹ ਵੀ ਦੂਸਰਿਆਂ ਨੂੰ ਦੁੱਖ ਦਿੰਦੀ ਹੈ, ਤੇ ਭਗਤ ਕਬੀਰ ਜੀ ਕਹਿਣ ਲੱਗੇ ਮੇਰੇ ਮਨ ਤੂੰ ਰੋੜਾ ਵੀ ਨਾ ਬਣ ਤੇ ਤੂੰ ਖੇ ਵੀ ਨਾ ਬਣ। ਖੇਹ ਹੋਈ ਤੋ ਕਿਆ ਭਇਆ ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸੁਰ ਭੰਗ। ਮੇਰੇ ਮਨ ਤੂੰ ਇਸ ਤਰ੍ਹਾਂ ਬਣ ਜਾ ਜਿਵੇਂ ਪਾਣੀ ਹੁੰਦਾ ਹੈ। ਹੁਣ ਪਾਣੀ ਦਾ ਸੁਭਾਅ ਹੈ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਪਾਣੀ ਦਾ ਸੁਭਾਅ ਇਹ ਜੇ ਕਿ ਪਾਣੀ ਨੂੰ ਕਿਸੇ ਵੀ ਜਗ੍ਹਾ ਤੇ ਖੜਾ ਕਰ ਦਿਓ, ਪਾਣੀ ਦਾ ਜੋ ਲੇਬਲ ਹੈ ਉਹ ਬਿਲਕੁਲ ਬਰਾਬਰ ਰਹੇਗਾ। ਤੇ ਪਾਣੀ ਦਾ ਦੂਸਰਾ ਗੁਣ ਇਹ ਜੇ ਕਿ ਪਾਣੀ ਉਚਾਈ ਵਾਲੇ ਪਾਸੇ ਨਹੀਂ ਜਾਵੇਗਾ, ਪਾਣੀ ਹਮੇਸ਼ਾ ਨਿਵਾਣ ਵਾਲੇ ਪਾਸੇ ਜਾਏਗਾ। ਭਗਤ ਜੀ ਕਹਿੰਦੇ ਨੇ ਕਿ ਮੇਰੇ ਮਨ ਤੂੰ ਪਾਣੀ ਬਣ ਜਾ, ਤੇ ਬਾਕੀ ਜਦੋਂ ਪਾਣੀ ਦੇ ਔਗੁਣ ਵੇਖੇ ਕਿ ਪਾਣੀ ਦੇ ਅੰਦਰ ਵੀ ਵਿਕਾਰ ਨੇ ਪਿਆਰੀ ਸਾਧ ਸੰਗਤ, ਅਗਰ ਪਾਣੀ ਨੂੰ ਆਪਾਂ ਗਰਮ ਕਰ ਦੇਈਏ ਉਹ ਪਾਣੀ ਆਪਦਾ ਰੂਪ ਛੋੜ ਕੇ ਭਾਪ ਬਣ ਕੇ ਉੱਡ ਜਾਂਦਾ ਹੈ, ਅਗਰ ਪਾਣੀ ਨੂੰ ਜ਼ਿਆਦਾ ਠੰਡਾ ਕਰ ਦੇਈਏ ਉਹ ਪਾਣੀ ਕੀ ਕਰਦਾ ਹੈ, ਉਹ ਜੰਮ ਕੇ ਬਰਫ ਬਣ ਜਾਂਦਾ ਹੈ। ਇਸ ਵਾਸਤੇ ਕਹਿਣ ਲੱਗੇ ਮਹਾਂਪੁਰਸ਼ ਭਗਤ ਕਬੀਰ ਜੀ ਕਿ ਖੇਹ ਹੋਈ ਤੋ ਕਿਆ ਭਇਆ ਜੋ ਉੜ ਆਂਗੇ ਲਾਗੇ ਅੰਗ, ਹਰ ਜਨ ਐਸਾ ਚਾਹੀਏ ज्यों पानी सुर भंग पानी हुआ तो क्या हुआ सीरा ताता होए हर जन ऐसा चाहिए जैसा हर ही होए। हे मेरे मन तू ना पानी बन ना तू खे बन ना तू रोड़ा बन तू अपने अंदर ओ गुण धारण कर जिहड़े गुण परमात्मा दे अंदर ने। हुण परमात्मा दे गुण की ने प्यारी साध संगत ओ हमेशा सरबत दा भला करदा है। परमात्मा कदी किसी नाल वैर विरोध नहीं करदा। परमात्मा ने ये जो आपां जातां बनाईआं ने प्यारी साध संगत ये वर्ण बनाए ने ये धर्म बनाए ने ये परमात्मा ने नहीं बनाए ये साडे इंसान दे बनाए हुए धर्म ने प्यारी साध संगत। सही धर्म की है सर्व धर्म में श्रेष्ठ धर्म हर को नाम जप निर्मल कर्म। सब तो उच्चा धर्म ए जे निर्मल कर्म करिए उस परमात्मा नु याद करिए ता ही उस परमात्मा दा प्यार आपत प्राप्त कर सकांगे। शब्द आपां पढ़िया प्यारी साध संगत जी कि विसर नहीं दतार अपना नाम देहो गुण गावा दिन रात नानक चाओ एहो। बेनती करनी है उस परम पिता परमात्मा दे चरणा विच ना विसरी ना विसारी। सो आओ प्यारी सत्संग जी समा ज्यादा हो चुकिया है थोड़े देर वास्ते आपां 10 मिनटां वास्ते आपां सिमरन दे विच जुड़ना है। जिस नाम दी गल जिस जप दी गल गुरु ग्रंथ साहिब जी महाराज दे अंदर आउंदी है वाहिगुरु गुरु मंत्र है उसका सिमरन करना है। थोड़ी डिस्टर्बेंस भी हो रही है बार उन्होंने रोकया नहीं जा सकता। बाकी अपने अपने ध्यान अपने अपने मन बिरतन एकागर करो प्यारी साध संगत अखा करो बंद चौकड़े मार के ध्यान उस परमात्मा के चरणों में लगाइए। साक्षात दसा गुरुआ की जोत गुरु ग्रंथ साहब जी महाराज साढ़े सामने ने अखा बंद करके गुरु नानक देव जी महाराज का ध्यान करके सो आप सिमरन करना है प्यारी साध संगत। पहले बेनती का शब्द पढ़ना है तो उस तो बाद फिर आप थोड़े समय वास्ते सिमरन करना है जी। अखा बंद करो चौकड़े मार के सब ने जुड़ के एक सुर दे अंदर उच्ची आवाज दे नाल वाहिगुरु गुरु मंत्र दा सिमरन करना है जी।
नाम जपो नाम मिले ता जीवा नानक नाम मिले नाम मिले ता जीवा नानक नाम मिले ता जीवा नानक नाम मिले नाम मिले
सारे कृपा करो
मिले ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ
ਤਰਸ ਪਿਆ ਮੈਂ ਰਹਿਮਤ ਹੋਈ
ਸਾਰੇ ਜੁੜ ਜਾਓ ਜੀ
ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ
ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ
ਕਿਰਪਾ ਵਾਹਿਗੁਰੂ ਤੇਰੀ ਸਭ ਕੀ ਵਾਹਿਗੁਰੂ 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 ਵਾਹਿਗੁਰੂ।